ਮੂਰਤ ਤੋਂ ਉਲਟ ਕੀ ਹੈ ਅਮੂਰਤ, ਜਿਹੜਾ ਨਾਂ ਦਿਖਦਾ ਹੋਵੇ ਇਹਨੂੰ ਸੁਖੋਪਤ ਅਵਸਥਾ ਦਾ ਜ਼ਿਕਰ ਕਰ ਰਹੇ ਹਨ।
ਸਰਵ ਅਵਿਦਿਆ ਕੋ ਵਿਵਹਾਰ,
ਇਹ ਸਾਰਾ ਅਵਿਦਿਆ ਦਾ ਹੀ ਵਿਵਹਾਰ ਹੈ, ਕਿਉਂਕਿ ਅਵਿਦਿਆ ਪਹਿਲਾਂ ਆਪਾਂ ਸੁਣ ਆਏ ਹਾਂ ਤੇ ਵਿਦਿਆ ਆਪਾਂ ਸੁਣ ਆਏ ਹਾਂ ਕਿ ਅਵਿਦਿਆ ਕਿਹਨੂੰ ਕਹਿੰਦੇ ਨੇ ਤੇ ਵਿਦਿਆ ਕਿਹਨੂੰ ਕਹਿੰਦੇ ਨੇ। ਇਹ ਵਿਦਿਆ ਦੇ ਵਿਵਹਾਰ ਵਿੱਚ ਜਦੋਂ ਆਪਾਂ ਸੁੱਤੇ ਪਏ ਹੁੰਦੇ ਹਾਂ ਉਦੋਂ ਅਮੂਰਤ ਹੁੰਦਾ ਹੈ, ਜਦੋਂ ਉਹਨੂੰ ਸੁਖੋਪਤ ਅਵਸਥਾ ਕਹਿੰਦੇ, ਜਦੋਂ ਉੱਠ ਕੇ ਕਹਿੰਦਾ ਅੱਜ ਮੈਨੂੰ ਕੋਈ ਸੁਪਨਾ ਹੀ ਨਹੀਂ ਆਇਆ, ਇਹਨੂੰ ਕਹਿੰਦੇ ਸੁਖੋਪਤ ਅਵਸਥਾ ਵਿੱਚ ਚਲਿਆ ਗਿਆ ਹੈ।
ਕਾਰਨ ਦੇ ਅਵਿਦਿਆ ਮੈਂ
ਇਹ ਕਾਰਨ ਦੇ ਹੁੰਦੀ ਸਾਡੀ, ਇੱਕ ਕਾਰਨ ਦੇ ਵਿੱਚ ਵਿਦਿਆ ਹੈ ਇਹ।
ਭਲੇ ਭਏ ਲੀਨ ਸੂਖਮਤਾ ਸਾਰ,
ਇਹ ਲੀਨ ਹੋ ਗਈ, ਸੂਖਮਤਾ ਆ ਗਈ, ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਇਤਨੀ ਸੂਖਮਤਾ ਇਤਨੀ ਬਰੀਕੀ ਆ ਗਈ ਹੈ।
ਸਾਖੀ ਗਿਆਨ ਰਿਓ ਸਨ ਮਾਤਰ,
ਸਾਖੀ ਗਿਆਨ ਜਿਹੜਾ ਸੀ ਨਾ ਆਤਮਾ, ਜਦੋਂ ਵੀ ਸਾਖੀ ਗਿਆਨ ਦਾ ਮਤਲਬ ਹੋਣਾ ਕਿ ਆਤਮਾ, ਆਤਮਾ ਹੀ ਕੇਵਲ ਸੱਤ ਹੈ, ਆਤਮਾ ਤਾਂ ਉਸੇ ਤਰ੍ਹਾਂ ਹੀ ਖੜੀ ਹੈ, ਭਾਵੇਂ ਆਪਾਂ ਹੁਣ ਜਾਗਦੇ ਬੈਠੇ ਹਾਂ ਤਾਂ ਵੀ ਆਤਮਾ ਆਪਣਾ ਕੰਮ ਕਰ ਰਹੀ, ਲਾਈਟ ਦੇਈ ਜਾਣੀ ਉਹਨੇ ਦਾਬਾਂ ਨੂੰ। ਜੇ ਸੌਂ ਗਏ ਸੁਪਨੇ ਵਿੱਚ ਵੀ ਆਤਮਾ ਹੀ ਸੁਪਨਾ ਦੇਖਦੀ ਹੈ, ਉਹੀ ਦੱਸਦੀ ਕਿ ਤੈਨੂੰ ਆਹ ਸੁਪਨਾ ਆਇਆ। ਜੋ ਬਿਲਕੁਲ ਹੀ ਗੂੜੀ ਨੀਂਦ ਆ ਗਈ ਸੁਖੋਪਤ ਅਵਸਥਾ ਬਾਰੇ ਵੀ ਆਤਮਾ ਹੀ ਗਿਆਨ ਦਿੰਦੀ ਹੈ, ਕਿਉਂ ਕਹਿੰਦੇ ਇਹਨਾਂ ਦੇ ਪਿੱਛੇ ਸਾਰਿਆਂ ਦੇ ਉਹ ਸੱਤ ਸਰੂਪ ਆਤਮਾ ਹੀ ਖੜੀ ਹੈ।
ਪ੍ਰਾਗਭਿਮਾਨੀ ਕੀ ਨਿਰਧਾਰ,
ਇਹ ਪ੍ਰਾਗਭਿਮਾਨੀ ਦੀ ਅਵਸਥਾ ਹੈ। ਇਹਨਾਂ ਇਸੇ ਕਰਕੇ ਮੈਂ ਬੇਨਤੀ ਕੀਤੀ ਹੈ ਕਿ ਜ਼ਿਆਦਾ ਵਿਸਤਾਰ ਇੱਥੇ ਨਹੀਂ ਆਉਣਾ, ਇਹ ਜਪਜੀ ਸਾਹਿਬ ਦੀਆਂ ਕੈਸਟਾਂ ਵਿੱਚ ਬਹੁਤ ਧਿਆਨ ਨਾਲ ਵਿਸਤਾਰ ਹੋਇਆ ਪਿਆ, ਉੱਥੇ ਵਿਸਤਾਰ ਧਿਆਨ ਨਾਲ ਸੁਣ ਲਓ।
ਇਹ ਸੁਖਪਤੀ ਅਵਸਥਾ ਲੱਖ ਸਿੱਖ,
ਇਹ ਜਿਹੜਾ ਹੈ ਨਾ ਸੁਖੋਪਤ ਅਵਸਥਾ, ਭਾਈ ਗੁਰਸਿੱਖ ਜਾਨਣਾ ਕਰ,
ਤਿੰਨੋਂ ਪਨੀ ਭਲੇ ਉਰਧਾਰ,
ਇਹ ਤਿੰਨੇ ਭਲੇ ਤਰੀਕੇ ਨਾਲ ਦੱਸ ਦਿੱਤੀਆਂ ਹਨ ਤੈਨੂੰ।
ਜਾਗ੍ਰਿਤ ਮੈਂ ਕਿਸ ਕਾਰਨ ਤੇ ਕਿਤ,
ਇਹ ਸਾਰੀਆਂ ਚੀਜ਼ਾਂ ਪੁੱਛੀਆਂ ਸੀ ਸ਼ੁਰੂ ਵਿੱਚ, ਹੁਣ ਆਈ ਹੈ ਬੇਹੋਸ਼ੀ ਦੀ ਅਵਸਥਾ ਜਿਹਨੂੰ ਮੂਰਛਾ ਕਹਿੰਦੇ ਆ। ਕਹਿੰਦੇ ਜਾਗਦਾ ਬੈਠਾ ਬੰਦਾ ਜਾਂ ਤੁਰਿਆ ਜਾਂਦਾ, ਕੋਈ ਕਾਰ ਮੋਟਰ ਚਲਾਉਂਦਾ ਜਾਂ ਵੈਸੇ ਹੀ ਬੈਠਾ, ਜਾਗ੍ਰਿਤ ਅਵਸਥਾ ਵਿੱਚ ਕਿਸੇ ਕਾਰਨ ਕਰਕੇ
ਚੁੱਟ ਜੇ ਮਰਮ ਸਥਾਨ,
ਕਹਿੰਦੇ ਅਚਾਨਕ ਸੱਟ ਵੱਜ ਗਈ, ਮਰਮ ਤੋਂ ਭਾਵ ਬਿਲਕੁਲ ਜਿਹੜਾ ਸਾਡਾ ਸਿਰ ਦੇ ਵਿੱਚ ਸੂਖਮ ਸਥਾਨ ਹੈ, ਅਚਾਨਕ ਸੱਟ ਵੱਜ ਗਈ।
ਕਿਦੋਂ ਰੋਗ ਕਹਿ ਅਪਰਹਿਤ ਹੋਏ,
ਜਾਂ ਬੰਦੇ ਨੂੰ ਕੋਈ ਰੋਗ ਚਿੰਬੜ ਗਿਆ, ਰੋਗ ਕਰਕੇ ਵੀ ਕਈ ਵਾਰ ਬੇਹੋਸ਼ ਹੋ ਜਾਂਦਾ, ਜਾਂ ਫਿਰ ਇਹ ਕਿਸੇ ਹੋਰ ਕਾਰਨ ਕਰਕੇ ਬੇਹੋਸ਼ ਹੋ ਜਾਂਦਾ।
ਜੋਲੋ ਰਹੇ ਅਚੇਤ ਮਹਾਨ,
ਗੱਲ ਕੇ ਕਹਿੰਦੇ ਜਦ ਤੱਕ ਬਹੁਤ ਬੇਹੋਸ਼ ਰਹੇ ਉਦੋਂ ਤੱਕ ਇਹ ਜਾਣਦਾ ਤਾਂ ਹੈ ਨਾ, ਕਹਿੰਦਾ ਮੈਨੂੰ ਸੁਣਦਾ ਤਾਂ ਸਾਰਾ ਕੁਝ ਜਿਹਾ ਸੀ। ਬੇਹੋਸ਼ ਬੰਦੇ ਨੂੰ ਕੰਨਾਂ ਰਾਹੀਂ ਸੁਣੀ ਜਾਂਦਾ ਹੁੰਦਾ ਕਈ ਵਾਰੀ, ਪਰ ਉਹ ਕੁਝ ਕਰ ਨਹੀਂ ਸਕਦਾ, ਉਹਦਾ ਸਰੀਰ ਇਸ ਹਾਲਤ ਵਿੱਚ ਹੁੰਦਾ ਇਸ ਕਰਕੇ ਉਹ। ਪਰ ਇਹ ਗੱਲ ਦਾ ਤੈਨੂੰ ਗਿਆਨ ਕਿਵੇਂ ਰਿਹਾ, ਉਹ ਦੱਸੋ ਕਿਹੜੀ ਗੱਲ ਹੈ ਜਿਹੜੀ ਬੇਹੋਸ਼ੀ ਵਿੱਚ ਵੀ ਸਾਨੂੰ ਗਿਆਨ ਰੱਖਦੀ, ਸਾਡੇ ਅੰਦਰ ਦੇਖਣ ਵਾਲੀ ਕੀ ਚੀਜ਼ ਹੈ ਉਹ।
ਦੌਲੋ ਸਾਖੀ ਕੇਰ ਅਵੰਤਰ,
ਇਸ ਤਰੀਕੇ ਨਾਲ ਕਹਿੰਦੇ ਨੇ ਉਦੋਂ ਤੱਕ ਜਿਹੜਾ ਹੈ ਨਾ ਸਾਖੀ ਰੂਪ ਸਾਡਾ ਅੰਦਰ ਆਤਮਾ, ਉਹਦਾ ਅਭਿਮਾਨੀ ਦੇਖਣ ਵਾਲਾ ਹੁੰਦਾ ਅੰਦਰ।
ਵਿਸ਼ਵ ਅਭਿਮਾਨੀ ਕੋ ਪਹਿਚਾਨ,
ਤਦ ਤੱਕ ਸਾਖੀ ਦੇ ਵਿੱਚ ਇਹ ਸਫੁਰਨ ਹੋ ਰਹੀ ਹੈ, ਇਹਦਾ ਅਭਿਮਾਨੀ ਵੀ ਵਿਸ਼ਵ ਅਭਿਮਾਨੀ ਹੈ, ਜਿਹੜਾ ਵਿਸ਼ਵ ਅਭਿਮਾਨੀ ਹੁਣ ਆਪਣੀਆਂ ਅੱਖਾਂ ਨਾਲ ਬਾਹਰ ਨੂੰ ਦੇਖਦਾ, ਆਤਮਾ ਹੀ ਤਾਂ ਦੇਖ ਰਹੀ ਹੈ ਹੁਣ ਇਸ ਵਕਤ। ਇਸੇ ਤਰ੍ਹਾਂ ਹੀ ਜਦੋਂ ਬੰਦਾ ਬੇਹੋਸ਼ ਹੋ ਜਾਂਦਾ, ਬੇਹੋਸ਼ ਹੋਏ ਨੂੰ ਕਹਿੰਦਾ ਆਵਾਜ਼ਾਂ ਜਿਹੀਆਂ ਸੁਣਦੀਆਂ ਸੀ ਮੈਨੂੰ, ਉਹ ਪਤਾ ਲੱਗਦਾ ਸੀ ਕਿ ਉਹ ਕੁਛ ਹੋ ਰਿਹਾ, ਪਰ ਸਰੀਰ ਬਿਲਕੁਲ ਖਤਮ ਹੋਇਆ ਪਿਆ ਹੈ, ਇਸ ਤਰ੍ਹਾਂ ਹੈ। ਕਹਿੰਦੇ ਉਹ ਤੈਨੂੰ ਕਿਹਨੇ ਦਿਖਾਤਾ ਬਈ, ਤੈਨੂੰ ਕੌਣ ਸੁਣਾਉਂਦਾ ਅੰਦਰ? ਕਹਿੰਦੇ ਉਹ ਆਤਮਾ ਕਰਕੇ ਹੀ ਤਾਂ ਸੁਣਦਾ, ਜੇ ਤਾਂ ਬੰਦਾ ਚੜ੍ਹਾਈ ਕਰ ਜਾਵੇ ਫਿਰ ਤਾਂ ਗੱਲ ਹੀ ਮੁੱਕ ਜਾਂਦੀ ਹੈ, ਤੇ ਜੇ ਅੰਦਰ ਆਤਮਾ ਹੈ ਤਾਂ ਬੰਦੇ ਨੂੰ ਸਾਰਾ ਗਿਆਨ ਸੋਝੀ ਰਹਿੰਦੀ ਹੈ।
ਕਹੇ ਮੂਰਛਾ ਕੋ ਸਰੂਪ,
ਇਹ ਮੂਰਛਾ ਦਾ ਸਰੂਪ ਹੈ, ਇਹ ਬੇਹੋਸ਼ੀ ਹੋ ਜਾਂਦੀ ਹੈ।
ਜਾਵਦ ਨਹੀਂ ਪ੍ਰਾਣ ਕੋ ਹਾਨ,
ਕਹਿੰਦੇ ਜਦੋਂ ਤੱਕ ਪ੍ਰਾਣ ਨਹੀਂ ਨਿਕਲਦੇ ਬੰਦੇ ਦੇ, ਭਾਵ ਜਦ ਤੱਕ ਮਰ ਨਹੀਂ ਜਾਂਦਾ ਉਦੋਂ ਤੱਕ ਅੰਦਰ ਆਤਮਾ ਤਾਂ ਰਹਿੰਦੀ ਹੋਈ ਹੈ। ਆਤਮਾ ਜਦੋਂ ਅੰਦਰ ਹੈ, ਬੇਹੋਸ਼ ਹੋਣ ਤੇ ਵੀ ਅੰਦਰਲੀ ਸੋਝੀ ਮਰਦੀ ਨਹੀਂ ਹੈ ਇਹਦੀ।
ਤ੍ਰਿਪੁਟੀ ਗਿਆਤਾ ਗਿਆਨ ਗੇ ਜੈ,
ਹੁਣ ਕਹਿੰਦੇ ਅੱਗੇ ਪਤਾ ਕੀਤਾ ਸੀ ਕਹਿੰਦੇ ਸਾਨੂੰ ਕਿਰਪਾ ਕਰਕੇ ਦੱਸੋ ਕਿ ਬ੍ਰਹਮ ਦਾ ਜਿਹੜਾ ਭਾਵ ਹੈ ਤ੍ਰਿਪੁਟੀ ਵਿੱਚ ਭਾਵ ਦੋ ਪ੍ਰਕਾਰ ਦੀਆਂ ਸਮਾਧੀਆਂ ਜਿਹੜੀਆਂ ਹੁੰਦੀਆਂ ਸਮਾਧੀ ਚੱਲੀ ਹੈ ਹੁਣ ਇਹ ਸਮਾਧੀ ਕਿੰਨੇ ਪ੍ਰਕਾਰ ਦੀ ਹੁੰਦੀ ਦੋ ਪ੍ਰਕਾਰ ਦੀ ਇੱਕ ਤਾਂ ਹੁੰਦੀ ਹੈ ਸਾ ਵਿਕਲਪ ਸਮਾਧੀ ਇੱਕ ਹੁੰਦੀ ਹੈ ਨਿਰਵਿਕਲਪ ਸਮਾਧੀ ਸਾ ਵਿਕਲਪ ਸਮਾਧੀ ਹੁੰਦੀ ਜਿਹਦੇ ਚ ਮਾੜਾ ਮਾੜਾ ਫੁਰਨਾ ਜਾਂ ਫੁਰਦਾ ਰਹਿੰਦਾ ਹੈ ਇੱਕ ਹੁੰਦੀ ਨਿਰਵਿਕਲਪ ਸਮਾਧੀ ਜਿਹਦੇ ਚ ਕੋਈ ਫੁਰਨਾ ਹੀ ਨਹੀਂ ਫੁਰਦਾ ਜਿੱਥੇ ਜਾ ਕੇ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸੋ ਇਸ ਕਰਕੇ ਚੌਥੇ ਸੁਣੈ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨੰ ਇਹ ਚੌਥੀ ਅਵਸਥਾ ਵਿੱਚ ਜਾ ਕੇ ਇੱਕ ਅਵਸਥਾ ਆਉਂਦੀ ਜਿਹਨੂੰ ਕਹਿੰਦੇ ਨਿਰਵਿਕਲਪ ਜਿੱਥੇ ਕੋਈ ਫੁਰਨਾ ਨਹੀਂ ਹੁੰਦਾ ਸਾ ਵਿਕਲਪ ਸਮਾਧੀ ਦਾ ਜ਼ਿਕਰ ਪਹਿਲਾਂ ਕਰਦੇ ਨੇ ਕਿ ਤ੍ਰਿਪੁਟੀ ਜਿਹੜੀ ਹੁੰਦੀ ਗਿਆਤਾ ਗਿਆਨ ਗੇ ਇੱਕ ਤਾਂ ਹੁੰਦਾ ਕਿ ਮੈਂ ਆ ਦੂਜਾ ਉਹ ਪਰਮਾਤਮਾ ਹੈ ਤੀਜਾ ਇਹਨਾਂ ਦੇ ਵਿਚਕਾਰ ਇੱਕ ਮੇਰੇ ਕੋਲ ਗਿਆਨ ਹੈ ਇੱਕ ਤਾਂ ਮੈਂ ਆ ਇੱਕ ਉਹ ਹੈ ਇਹ ਅਸੀਂ ਤਿੰਨ ਜਾਣੇ ਹੋ ਗਏ ਇੱਕ ਤਾਂ ਮੈਂ ਆ ਇੱਕ ਉਹ ਹੈ ਇੱਕ ਵਿਚਕਾਰ ਜਿਹੜੀ ਇਹ ਜਾਣਕਾਰੀ ਰੱਖਣ ਵਾਲਾ ਹੈ ਇਸ ਕਰਕੇ ਕਹਿੰਦੇ ਜਦੋਂ ਕਹਿੰਦਾ ਕਿ ਉਹ ਵਾਹਿਗੁਰੂ ਹੈ ਤੇ ਮੈਂ ਉਹਨੂੰ ਜਪਣ ਵਾਲਾ ਹਾਂ ਇੱਕ ਤੀਜਾ ਇਹ ਜਿਹੜਾ ਦੋਨਾਂ ਦਾ ਗਿਆਨ ਦਿੰਦਾ ਹੈ ਇਹ ਸਾਵਿਕਲਪ ਸਮਾਧੀ ਤਾਂ ਅਲੱਗ ਹੀ ਪਰ ਹਲੇ ਤੱਕ ਪੱਕੀ ਸਮਾਧੀ ਨਹੀਂ ਹੈ ਇਹਦੇ ਵਿੱਚ ਵੀ ਹਲੇ ਤੱਕ ਫੁਰਨਾ ਫੁਰਦਾ ਹੈ
ਭਾਸੈ ਬ੍ਰਹਮ ਭਾਵ ਕੋ ਲੀਨ
ਵੈਸੇ ਬ੍ਰਹਮ ਭਾਵ ਦੇ ਵਿੱਚ ਤਾਂ ਲੀਨ ਹੋ ਜਾਂਦਾ ਹੈ ਭਾਸਦਾ ਰਹਿੰਦਾ ਮਾੜਾ ਮਾੜਾ ਸੰਕਲਪ ਜਿਹਾ ਰਹੀ ਜਾਂਦਾ ਹੈ
ਤੇ ਸਮਾਧ ਸਾ ਵਿਕਲਪ
ਕਹਿੰਦੇ ਇਹਨੂੰ ਸਾ ਵਿਕਲਪ ਸਮਾਧੀ ਸਿਆਣੇ ਕਹਿੰਦੇ ਨੇ
ਜੈ ਤ੍ਰਿਪੁਟੀ ਵਿਕਲਪ ਵਹੀਨ
ਜਿੱਥੇ ਤ੍ਰਿਪੁਟੀ ਜਿਹੜੀ ਹੈ ਵਿਕਲਪ ਤੋਂ ਵਿਹੀਨ ਹੋ ਜਾਂਦੀ ਹੈ
ਇੱਕ ਬ੍ਰਹਮ ਭਾਵ ਸਮੇਤ ਸਮਾਧੀ
ਜਿੱਥੇ ਤ੍ਰਿਪੁਟੀ ਵਿਕਲਪ ਤੋਂ ਵਿਹੀਣੀ ਹੋ ਕੇ ਇਹ ਭੁੱਲ ਜਾਂਦਾ ਕਿ ਗਿਆਤਾ ਗਿਆਨ ਗੇ ਤਿੰਨੇ ਮੁੱਕ ਜਾਂਦੇ ਨੇ ਬਸ ਇਹੀ ਰਹਿ ਜਾਂਦਾ ਕਿ ਤੂੰ ਹੀ ਜਿੱਥੇ ਜਾ ਕੇ ਇਹ ਮੁੱਕ ਜਾਂਦਾ ਕਿ ਮੈਂ ਜਾਪ ਕਰਦਾ ਉਹ ਵਾਹਿਗੁਰੂ ਹੈ ਇਹ ਹੁਣ ਖਤਮ ਹੋ ਗਿਆ ਹੁਣ ਤੂੰ ਕਰਦਾ ਤੂੰ ਹੋਆ ਮੁਝ ਮੈਂ ਰਹਾ ਨਾ ਹੂੰ ਉਹ ਜਿਹੜਾ ਹੂੰ ਹੂੰ ਕਰਦਾ ਹਾਂ ਹਾਂ ਮੈਂ ਵਿੱਚੋਂ ਖੋਵੈ ਇਹ ਚੀਜ਼ ਸਾਰੀ ਜਦੋਂ ਮੁੱਕ ਗਈ ਅੰਦਰੋਂ ਵਾਹਿਗੁਰੂ ਵਿੱਚ ਇੱਕ ਮਿੱਕ ਹੋ ਗਿਆ ਪਾਣੀ ਦੀ ਤਰ੍ਹਾਂ ਲੀਨ ਹੀ ਹੋ ਗਿਆ ਜਦੋਂ ਜੀਵ ਕਹਿੰਦੇ ਉਹ ਜਾ ਕੇ ਫਿਰ ਬਣ ਜਾਂਦੀ ਹੈ ਨਿਰਵਿਕਲਪ ਸਮਾਧੀ
ਵਿਸ਼ਵ ਅਭਿਮਾਨੀ ਕੀ ਸਾਖੀ ਮੈਂ
ਇਹ ਜਿਹੜਾ ਵਿਸ਼ਵ ਅਭਿਮਾਨੀ ਹੈ ਦੱਸਿਆ ਨਾ ਕਿ ਵਿਸ਼ਵ ਨਾਮ ਸੰਸਾਰ ਦਾ ਹੈ ਅਭਿਮਾਨੀ ਹੁੰਦਾ ਦੇਖਣਾ ਕਿ ਮੈਂ ਦੇਖਦਾ ਹਾਂ ਇਉਂ ਕਹਿੰਦੇ ਅਭਿਮਾਨੀ ਹੈ ਵਿਸ਼ਵ ਦਾ ਜੋ ਜਿਹੜਾ ਜੀਵ ਹੈ ਵਿਸ਼ਵ ਅਭਿਮਾਨੀ ਦਾ ਭਾਵ ਇਹਦੇ ਮਗਰ ਜਿਹੜਾ ਸਾਖੀ ਕੌਣ ਆਤਮਾ ਆਤਮਾ ਜਿਹੜੀ ਸਾਨੂੰ ਅੰਦਰੋਂ ਗਿਆਨ ਪ੍ਰਗਟ ਕਰਦੀ ਹੈ ਕਿ ਇਹ ਅੱਖਾਂ ਦੇ ਰਾਹੀਂ ਆਪਾਂ ਸੰਸਾਰ ਨੂੰ ਦੇਖਦੇ ਹਾਂ
ਦੋਏ ਪ੍ਰਕਾਰ ਕੀ ਕਹਿ ਪ੍ਰਵੀਨ
ਕਹਿੰਦੇ ਦੋ ਤਰ੍ਹਾਂ ਦੀ ਸਮਾਧੀ ਸਿਆਣੇ ਬੰਦੇ ਇਸ ਤਰ੍ਹਾਂ ਕਹਿੰਦੇ ਨੇ ਕਿ ਇਹ ਦੋ ਤਰ੍ਹਾਂ ਦੀ ਸਮਾਧੀ ਹੁੰਦੀ ਹੈ
ਸਮਾਧ ਮੂਰਛਾ ਤਿੰਨ ਅਵਸਥਾ
ਹੁਣ ਕਹਿੰਦੇ ਨੇ ਅੱਗੇ ਕਿ ਇੱਕ ਸਮਾਧੀ ਲੱਗਣੀ ਇੱਕ ਮੂਰਛਾ ਬੇਹੋਸ਼ੀ ਹੋਣੀ ਇੱਕ ਤਿੰਨ ਅਵਸਥਾ ਜਿਹੜੀਆਂ ਸੀਗੀਆਂ ਜਾਗਰਤ ਸੁਪਨ ਤੇ ਸੁਖੋਪਤ ਇਹ ਤਿੰਨ ਅਵਸਥਾ
ਸਭਨ ਪ੍ਰਕਾਸ਼ ਭਾਵ ਅਭਾਵ
ਇਹਨਾਂ ਸਾਰੀਆਂ ਅਵਸਥਾ ਦਾ ਭਾਵ ਅਭਾਵ ਜਿਹੜਾ ਪ੍ਰਕਾਸ਼ਮਾਨ ਕਰਦਾ ਪਿੱਛੇ ਬੈਠ ਕੇ
ਨਿਜਿਆਨ ਸੂਤ ਸਭਨ ਮੈਂ ਦੇਖੈ
ਆਪਣਾ ਹੀ ਰੂਪ ਸਾਰਿਆਂ ਚ ਦੇਖਦਾ ਹੈ ਜਿਹੜਾ ਇੱਥੇ ਅਵਸਥਾ ਚ ਪਹੁੰਚ ਜਾਂਦਾ ਭਾਵ ਸਮਾਧੀ ਦੇ ਵਿੱਚ ਵੀ ਜਿਹੜਾ ਗਿਆਤਾ ਗਿਆਨ ਗੇ ਦਾ ਗਿਆਨ ਕਰਾਉਣ ਵਾਲਾ ਉਹ ਕੌਣ ਆ ਉਹ ਆਤਮਾ ਹੈ ਇੱਕ ਨਿਰਵਿਕਲਪ ਸਮਾਧੀ ਵਿੱਚ ਜਾ ਕੇ ਜਿਹੜਾ ਜਿੱਥੇ ਇਹ ਹੋ ਜਾਂਦਾ ਕਿ ਤੂੰ ਹੀ ਉਹਦਾ ਵੀ ਸਾਨੂੰ ਜਣਾਉਣ ਵਾਲਾ ਕੌਣ ਉਹ ਵੀ ਸਾਡੀ ਆਤਮਾ ਹੈ ਕਹਿੰਦੇ ਫਿਰ ਸਮਾਧੀ ਵਿੱਚ ਤੇ ਮੂਰਛਾ ਵਿੱਚ ਤੇ ਜਾਗਰ ਸੁਪਨ ਸੁਖੋਪਤ ਵਿੱਚ ਤਿੰਨਾਂ ਵਿੱਚ ਕੌਣ ਦੱਸਦਾ ਭਾਵ ਭਾਵ ਉਹ ਵੀ ਸਾਡੀ ਆਤਮਾ ਹੈ ਇਸ ਪ੍ਰਕਾਰ ਜਦੋਂ ਆਤਮਾ ਇਹ ਜੀਵ ਨੂੰ ਦੱਸ ਦਿੰਦੀ ਹੈ ਕਿ ਹੁਣ ਤੇਰੇ ਅੰਦਰ ਕੁਛ ਨਹੀਂ ਰਿਹਾ ਸਮਾਧੀ ਜਿਹੜੀ ਹੈ ਨਿਰਵਿਕਲਪ ਹੋ ਗਈ ਜਦੋਂ ਤੇਰੀ ਉਸ ਵਕਤ ਜਾ ਕੇ ਕਹਿੰਦਾ ਸਾਰੇ ਕਿਤੇ ਦੂਜਾ ਕੋਈ ਨਜ਼ਰ ਨਹੀਂ ਆਉਂਦਾ ਭਾਈ ਘਨੱਈਆ ਸਿੰਘ ਜੀ ਨੂੰ ਤਾਂ ਅੰਮ੍ਰਿਤ ਛੱਕ ਕੇ ਤਾਂ ਸਿੰਘ ਜੀ ਨਾਮ ਲੱਗ ਗਿਆ ਭਾਈ ਤੂੰ ਉੱਥੇ ਮੱਲਮ ਪੱਟੀ ਕਰਦਾ ਭਾਈ ਤੂੰ ਉੱਥੇ ਪਾਣੀ ਪਿਆਈ ਇਹਨਾਂ ਸਾਰਿਆਂ ਨੂੰ ਤਾਂ ਉਸ ਵਕਤ ਕਹਿਣਾ ਮਹਾਰਾਜ ਮੈਨੂੰ ਤਾਂ ਕੋਈ ਦੂਜਾ ਨਜ਼ਰ ਨਹੀਂ ਮੈਨੂੰ ਸਾਰੇ ਤੁਸੀਂ ਦੇਖਦੇ ਹੋ ਉਹਨਾਂ ਦੀ ਤ੍ਰਿਕੁਟੀ ਸਾਰੀ ਟੁੱਟੀ ਹੋਈ ਸੀ ਨਿਰਵਿਕਲਪ ਸਮਾਧੀ ਦੇ ਮਾਲਕ ਹੋ ਜਾਂਦੇ ਨੇ ਉਹ। ਸੁਤੇ ਸਮਾਧ ਭਾਈ ਗੁਰਬਖਸ਼ ਸਿੰਘ ਰਾਮ ਕੁਆਰ ਦੀ ਸੁਤੇ ਸਮਾਧੀ ਸੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਬਸ ਤੂੰ ਤੇ ਨਿਕਲ ਗਿਆ ਇਹਨਾਂ ਚੱਕਰਾਂ ਚੋਂ, ਆ ਲੈ ਫੜ ਮੱਲਮ ਲਾਇਆ ਕਰ ਸਾਨੂੰ ਹੁਣ।
ਪਿਕਨ ਹਾਰ ਉਰ ਲਿਆ,
ਇਹ ਮਨ ਦੇ ਅੰਦਰ ਲਿਆਉਂਦਾ ਫਿਰ ਇਸ ਗੱਲ ਨੂੰ ਕਿ ਮੈਂ ਹੀ ਤਾਂ ਹਾਂ ਵੇਖਣ ਵਾਲਾ, ਮੈਂ ਹੀ ਤਾਂ ਹਾਂ ਕਰਤਾ। ਉਹ ਸਰੀਰ ਦੀ ਹੰਗਤਾ ਨੂੰ ਮੇਟ ਕੇ ਕਰਤਾ ਪੁਰਖ ਦੇ ਨਾਲ ਇਉਂ ਮਿਲ ਜਾਂਦਾ ਜਿਵੇਂ ਇੱਕ ਨਦੀ ਚਲਦੀ ਚਲਦੀ ਜਾ ਕੇ ਜਦੋਂ ਸਮੁੰਦਰ ਦੇ ਨੇੜੇ ਜੇ ਜਾਂਦੀ ਆ, ਉੱਥੇ ਪਛਾਣਿਆ ਨਹੀਂ ਜਾਂਦਾ ਕਿ ਨਦੀ ਕਿਹੜੀ ਆ ਤੇ ਸਮੁੰਦਰ ਕਿਹੜਾ। ਉਹ ਬ੍ਰਹਮ ਦੇ ਵਿੱਚ ਬ੍ਰਹਮ ਗਿਆਨੀ ਹੋ ਕੇ, ਬ੍ਰਹਮ ਗਿਆਨ ਦੇ ਵਿੱਚ ਪਹੁੰਚ ਕੇ, ਬ੍ਰਹਮ ਦਾ ਸਰੂਪ ਹੋ ਕੇ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਜਿਹੜਾ ਪੂਰਨ ਪੁਰਖ ਵਿਧਾਤਾ, ਉਹ ਸਾਰਾ ਬ੍ਰਹਮ ਗਿਆਨੀ ਦੀ ਅਸ਼ਟਪਦੀ ਹੈ ਇੱਥੇ।
ਬਿਰਤ ਅਵਿਦਿਆ ਸੁਖਪਤੀ ਮੈਂ ਮਿਲ ਸਿੱਖੈ ਜੋ ਤੁਰਿਆ ਵਸਾ ਗਾਵ।
ਸੋ ਹੁਣ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਫੇਰ ਆਪਣਾ ਸਰੂਪ ਸਾਰਿਆਂ ਦੇ ਵਿੱਚ ਦੇਖਦਾ, ਜਾਗਰਤ ਥੂਲ ਬਿਰਤ ਸੋ ਮਿਲਕੈ। ਹੁਣ ਜਾਗਰਤ ਦੇ ਵਿੱਚ ਤੇ ਸੂਲ ਬਿਰਤੀ ਦੇ ਨਾਲ ਮਿਲ ਕੇ ਸੁਪਨੇ ਦੇਖਦਾ, ਸੂਖਮ ਬਿਰਤੀ ਦੇ ਨਾਲ ਜਿਹੜਾ ਮਿਲਦਾ ਜਾ ਕੇ।
ਦੋਹੇਰਾ ਨਿਰਵਿਕਲਪਤਾ ਤੇ ਰਹਿਤ ਸਭ ਮੈਂ ਮੋਹੇ ਸਰੂਪ।
ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਕਿ ਜਿਹੜੀ ਜਾਗਰਤ ਅਵਸਥਾ ਹੈ, ਜਾਗਰਤ ਥੂਲ ਬਿਰਤ ਕੋ ਮਿਲਕੈ ਸੁਪਨੇ ਸੂਖਮ ਬਿਰਤ ਮਿਲਾਪ, ਤੇ ਬਿਰਤ ਵਿਦਿਆ ਸੁਖਪਤ ਮੈਂ ਮਿਲ ਪਿਖਿਆ ਜੋ ਤੁਰਿਆ ਗਾਵ। ਇਸ ਤਰੀਕੇ ਨਾਲ ਕਹਿੰਦੇ ਨੇ, ਇੱਕ ਥੋੜਾ ਜਿਹਾ ਫਿਰ ਪਿੱਛੋਂ ਸੁਣ ਲਓ ਵਿਚਾਰ, ਕਿਉਂਕਿ ਕਹਿੰਦੇ ਨਿਜ ਅਨਸੂਤ ਸਬਰ ਮੈਂ ਦੇਖਾ, ਆਪਣਾ ਹੀ ਰੂਪ ਸਾਰਿਆਂ ਚ ਦੇਖਦਾ। ਕਹਿੰਦੇ ਹਉ ਹੀ ਪਿਖਨ ਹਾਰ ਉਰ ਲਿਆਵ, ਔਰ ਆਪਣੇ ਦਿਲ ਵਿੱਚ ਇਹ ਗੱਲ ਲਿਆਵ ਲਿਆਉਂਦਾ ਹੈ ਕਿ ਇਹ ਤਾਂ ਮੈਂ ਹੀ ਹਾਂ ਸਾਰਿਆਂ ਵਿੱਚ ਬੈਠਾ, ਦੂਜਾ ਤਾਂ ਕੋਈ ਹੈ ਹੀ ਨਹੀਂ, ਇਸ ਕਰਕੇ ਮੈਂ ਕਿਹਨੂੰ ਮਾੜਾ ਕਹਾਂ ਤੇ ਕਿਹਨੂੰ ਚੰਗਾ ਕਹਾਂ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਇਸ ਤਰ੍ਹਾਂ ਕਹਿੰਦੇ ਨੇ ਇਹ ਸਾਰੀ ਐਸੀ ਇਹਦੀ ਬਿਰਤੀ ਬਣ ਜਾਂਦੀ ਹੈ ਕਿ ਜਿਵੇਂ ਜਾਗਰਤ ਸੁਪਨ ਸੁਖੋਪਤ ਸਭਨਾਂ ਦੇ ਹੋਣ ਨਾ ਹੋਣ ਨੂੰ ਪ੍ਰਕਾਸ਼ਿਤ, ਆਪਣੇ ਆਪ ਨੂੰ ਸਭ ਵਿੱਚ ਮਿਲਿਆ ਹੋਇਆ ਦੇਖੇ ਤੇ ਅਨੁਭਵ ਕਰੇ ਕਿ ਮੈਂ ਹੀ ਹਾਂ ਸਭ ਦਾ ਦੇਖਣ ਹਾਰਾ, ਜਾਗਰਤ ਵਿੱਚ ਸਥੂਲ ਬਿਰਤੀ ਨਾਲ ਮਿਲ ਕੇ। ਇੱਕ ਇੱਕ ਚੀਜ਼ ਹੈ ਇਹ, ਜਾਗਰਤ ਅਵਸਥਾ ਵਿੱਚ ਸਥੂਲ ਬਿਰਤੀ ਨਾਲ ਮਿਲ ਕੇ, ਸੁਪਨੇ ਵਿੱਚ ਸੂਖਮ ਬਿਰਤੀ ਨਾਲ ਮਿਲ ਕੇ, ਤੇ ਸੁਖੋਪਤੀ ਵਿੱਚ ਵਿਦਿਆ ਬਿਰਤੀ ਨਾਲ ਮਿਲ ਕੇ ਸਭ ਨੂੰ ਜੇ ਦੇਖੇ ਉਹਨੂੰ ਕਹਿੰਦੇ ਤੁਰਿਆ ਅਵਸਥਾ। ਇਹ ਸੱਤਵੀਂ ਭੂਮਿਕਾ ਜਪਜੀ ਸਾਹਿਬ ਦੇ ਵਿੱਚ ਕਿੱਥੇ ਆਈ ਸੀ ਇਹ, ਜਾਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ, ਪਾਉ ਖੱਲਾ ਅਗਨ ਤਪਤਾਓ ਭਾਂਡਾ ਪਾਉ ਅੰਮ੍ਰਿਤ ਤਿਰਟਾਲ, ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ। ਇਹ ਆਪਾਂ ਕਈ ਵਾਰ ਪੁੱਛਦੇ ਸੱਤਵੀਂ ਭੂਮਿਕਾ ਕਿਹੜੀ ਹੈ ਬ੍ਰਹਮ ਗਿਆਨ ਦੀ, ਇਹ ਸੱਤਵੀਂ ਭੂਮਿਕਾ ਜਿੱਥੇ ਜਾ ਕੇ ਸਾਰਾ ਕੁਛ ਹੀ ਮੁੱਕ ਗਿਆ, ਜਿੱਥੇ ਜਾ ਕਰਕੇ ਹਰੇਕ ਚੀਜ਼ ਹੀ ਖਤਮ ਹੋ ਗਈ।
ਤੁਰਿਆ ਅਵਸਥਾ ਜਾਣੀਏ ਤੁਰਿਆ ਤਤ ਅਨੂਪ,
ਇਹ ਤੁਰਿਆ ਅਵਸਥਾ ਜਾਣੋ। ਨਹੀਂ ਨਹੀਂ ਕਹਿੰਦੇ, ਇਹ ਤਾਂ ਬੇਮਿਸਾਲ ਤੱਥ ਯਥਾਰਥ ਅਵਸਥਾ ਬਣ ਜਾਂਦੀ ਹੈ।
ਰਵਈਆ ਛੰਦ ਜਾਗ੍ਰਿਤ ਆਦਿ ਸਮਾਧ ਅੰਤ ਲੋ,
ਕਹਿੰਦੇ ਜਾਗ੍ਰਿਤ ਤੋਂ ਲੈ ਕੇ ਫਿਰ ਸੁਪਨ ਅਵਸਥਾ, ਫਿਰ ਜਿਹੜੀ ਆਉਂਦੀ ਸੁਖੋਪਤ ਅਵਸਥਾ, ਫਿਰ ਸਮਾਧੀ ਦਾ ਜਿਹੜਾ ਹੈ ਨਾ ਸਮਾਧੀ ਦੇ ਅੰਤ ਤੱਕ ਜਾ ਕਰਕੇ ਇਹ ਜਿਤਨਾ ਵੀ ਆਪਾਂ ਕਰਮ ਦੇਖਦੇ ਰਹੇ ਨੇ ਜਾਗਰ ਤੋਂ ਆਦਿ ਲੈ ਕੇ ਸਮਾਧੀ ਦੇ ਅੰਤ ਤੱਕ, ਤੇ ਤਿੰਨਾਂ ਸਰੀਰਾਂ ਦਾ ਜਿਹੜਾ ਅਭਿਮਾਨੀ ਜੋ ਹੈ ਸੋ ਉਹ ਜੀਵ ਹੈ, ਆਪਾਂ ਸਾਰੇ ਜਾਣੇ ਜੀਵ ਆਤਮਾ ਹਾਂ। ਇਹ ਜੀਵ ਆਤਮਾ ਹਲੇ ਵੀ ਮੈਲਾ ਹੈ, ਹਲੇ ਉਹ ਜਿਹੜੀ ਚੀਜ਼ ਆਪਾਂ ਲੱਭਦੇ ਹਲੇ ਉਹ ਨਹੀਂ ਆਈ ਇੱਥੇ, ਉਹ ਜਿਹੜਾ ਆਤਮਕ ਗਿਆਨ ਹੈ ਉਹ ਹਲੇ ਨਹੀਂ ਪਹੁੰਚਿਆ ਇੱਥੇ। ਇਸ ਕਰਕੇ ਉਹਨਾਂ ਕੁ ਸਮਝਾ ਰਹੇ ਨੇ, ਇਹਨੂੰ ਤ੍ਰਿਧਾ ਅਭਿਮਾਨੀ ਕਹਿੰਦੇ ਹਨ।
ਤੁਰਿਆ ਜਾਗਤ ਆਦ ਸਭਨ ਕੋ ਅਹੈ ਪ੍ਰਕਾਸ਼ੀ ਸਾਖੀ ਥੀ,
ਇਹ ਜਿਹੜਾ ਤੁਰਿਆ ਅਵਸਥਾ ਜਾਗਰਤ ਅਵਸਥਾ ਇਹਨਾਂ ਸਾਰਿਆਂ ਦਾ ਸਾਖੀ ਰੂਪ ਹੈ ਨਾ, ਆਤਮਾ ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ।
ਸੋ ਸਰੂਪ ਹੈ ਸੁਧ ਜੀਵ ਕੋ ਬ੍ਰਹਮ ਰੂਪ ਲਖ ਆਨੰਦ ਸੀਵ,
ਤੁਰਿਆ ਦੇ ਜਾਗਰਤ ਆਦਿ ਜਿਹੜੀਆਂ ਨੇ ਨਾ ਸਭਨਾਂ ਦਾ ਜੋ ਪ੍ਰਕਾਸ਼ਕ ਸਾਖੀ ਹੈ, ਕਹਿੰਦੇ ਉਹ ਜਿਹੜਾ ਹੈ ਨਾ ਜੀਵ ਦਾ ਸ਼ੁੱਧ ਸਰੂਪ ਹੈ, ਉਹੀ ਬ੍ਰਹਮ ਰੂਪ ਹੈ, ਤੇ ਉਸੇ ਨੇ ਜਾਣ ਕੇ ਜਿਹੜਾ ਉਹ ਫਿਰ ਆਨੰਦ ਦੀ ਅਵਧੀ ਉੱਥੇ ਜਾ ਕੇ ਵੱਧਦੀ ਹੈ। ਪਹਿਲਾਂ ਤਾਂ ਇੱਕ ਮਲਨ ਅਵਸਥਾ ਦੱਸੀ ਆਪਾਂ ਨੂੰ, ਜਿੱਥੇ ਆਪਾਂ ਜੀਵ ਆਤਮਾ ਕਹਿਲਾਉਂਦੇ ਹਾਂ, ਜੀਵ ਆਤਮਾ ਤੋਂ ਫਿਰ ਇੱਕ ਵੱਖਰਾ ਹੋ ਜਾਂਦਾ, ਜਦੋਂ ਜੀਵ ਨਾਲੋਂ ਕੱਟਿਆ ਜਾਂਦਾ, ਕੇਵਲ ਆਤਮਾ ਰਹਿ ਜਾਂਦਾ, ਆਤਮਾ ਪਰਮਾਤਮਾ। ਜਦੋਂ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ, ਉਹ ਜਿੱਥੇ ਜਾ ਕੇ ਆਪਣਾ ਸਰੂਪ ਬਣਨਾ, ਉੱਥੇ ਸ਼ੁੱਧ ਸਰੂਪ ਬਣ ਗਿਆ ਆਪਣਾ। ਹਲ ਤੱਕ ਤਾਂ ਮੈਂ ਦੇਖੋ ਮਲੀਨ ਸਰੂਪ ਵਿੱਚ ਬੈਠੇ ਹਾਂ, ਭਾਵੇਂ ਆਪਾਂ ਕਿੰਨੇ ਕਹੀਏ ਮੈਂ ਸਾਫ ਸੁਥਰਾ, ਮੈਂ ਸੱਚਾ ਸੁੱਚਾ, ਹਲੇ ਨਹੀਂ ਬਣੇ। ਉਹ ਬਹੁਤ ਉੱਚੀ ਅਵਸਥਾ ਹੈ ਜਿੱਥੇ ਹੁਣ ਮਹਾਰਾਜ ਕਥਨ ਕਰਦੇ ਨੇ, ਬ੍ਰਹਮ ਗਿਆਨੀ ਦੀ ਇੱਥੇ ਤੱਕ ਅਵਸਥਾ ਚਲੀ ਜਾਂਦੀ ਹੈ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਆਨੰਦ ਦੀ ਹੱਦ ਆ ਗਈ, ਜਿੱਥੇ ਆਪਾਂ ਕਹਿੰਦੇ ਅਨ ਹੱਦ, ਆਨੰਦ ਦੀ ਹੱਦ, ਇੱਕ ਰਸ ਲਗਾਤਾਰ ਜਿੱਥੇ ਆਨੰਦ ਹੀ ਆਨੰਦ ਬਣਿਆ ਰਹਿੰਦਾ, ਇਹ ਉਸ ਅਵਸਥਾ ਦਾ ਨਾਮ ਹੈ।
ਤੁਰਿਆ ਸਾਖੀ ਸਾਖੀ ਤੁਰਿਆ, ਯਾ ਤੇ ਇੱਕ ਰੂਪ ਲਖ ਲੀਵ,
ਇੱਕੋ ਹੀ ਰੂਪ ਜਾਣ ਲਿਆ ਹੁਣ ਦੋਨਾਂ ਦਾ, ਤੁਰਿਆ ਤਾਂ ਸਾਖੀ ਤੇ ਸਾਖੀ ਤੁਰਿਆ, ਦੋਨਾਂ ਦਾ ਹੁਣ ਇੱਕੋ ਹੀ ਰੂਪ ਜਾਣ ਲਿਆ ਕਿ ਤੁਰਿਆ ਤਾਂ ਆਪਾਂ ਸੁਣੀ ਲਈ ਕਿਹੜੀ ਅਵਸਥਾ ਨੂੰ ਕਹਿੰਦੇ ਨੇ, ਤੇ ਸਾਖੀ ਕੌਣ ਆਤਮਾ, ਇਹ ਸਾਰਾ ਇੱਕੋ ਹੀ ਰੂਪ ਜਾਣ ਲਿਆ ਕਿ ਪਾਣੀ ਸੰਗ ਪਾਣੀ ਦੀ ਅਵਸਥਾ ਵਿੱਚ ਚਲਿਆ ਗਿਆ।
ਈਸ਼ਰ ਬ੍ਰਹਮਾ ਵਿਸ਼ਨੂੰ ਰੁਦਰ ਕਹੋ, ਮੂਰਤ ਧਾਰੀ ਤੇਦਾ ਅਨੂਪ।
ਹੁਣ ਇਹ ਪਰਮੇਸ਼ਰ ਨੇ ਜਿਹੜੇ ਨੇ ਬਣਾਏ ਨੇ ਰੂਪ, ਪਹਿਲਾਂ ਤਾਂ ਉਹਨੇ ਮਾਇਆ ਸ਼ੁੱਧ ਤਾਂ ਨਿਰਗੁਣ ਹੈ ਨਿਰੰਕਾਰ, ਫਿਰ ਓਂਕਾਰ ਕਹਿ ਦਿੱਤਾ, ਓਂਕਾਰ ਕਹਿੰਦਿਆਂ ਸਾਰ ਮਾਇਆ ਰਚੀ, ਰਜੋ ਗੁਣ ਤਮੋ ਗੁਣ ਸਤੋ ਗੁਣ, ਸਤੋ ਗੁਣ ਜਮਾ ਮਾਇਆ ਜਮਾ ਸ਼ੁੱਧ ਸਤੋ ਗੁਣ ਹੁੰਦਾ ਇਹ। ਇਹਦੇ ਵਿੱਚ ਪਰਮੇਸ਼ਰ ਦੀ ਜੋਤ ਜਦੋਂ ਪੈਂਦੀ ਹੈ, ਇਹਨੂੰ ਕਹਿੰਦੇ ਨੇ ਈਸ਼ਵਰ। ਇਹ ਹੁਣ ਅੱਗੇ ਈਸ਼ਵਰ ਰਚਦਾ ਆਪਣੇ ਰੂਪ ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ, ਇਹ ਤਿੰਨ ਮੂਰਤਾਂ ਧਾਰਦਾ ਹੈ ਈਸ਼ਵਰ। ਨਿਰੰਕਾਰ ਇਹਨਾਂ ਤੋਂ ਉੱਪਰ ਨੇ, ਨਿਰੰਕਾਰ ਤਾਂ ਮਾਇਆ ਤੋਂ ਰਹਿਤ ਹੁੰਦੇ ਨੇ। ਜਦੋਂ ਆਪ ਜੀ ਰੂਪ ਦੂਜਾ ਧਾਰਦੇ ਨੇ ਮਾਇਆ ਦੇ ਸੰਯੁਕਤ ਹੋ ਕੇ ਸ਼ੁੱਧ ਸਤੋ ਗੁਣ ਨੂੰ ਲੈ ਕੇ, ਉਦੋਂ ਈਸ਼ਵਰ ਜੀ ਬਣ ਜਾਂਦੇ ਨੇ। ਈਸ਼ਵਰ ਹੀ ਅੱਗੇ ਤਿੰਨ ਰੂਪ ਧਾਰਨ ਕਰਕੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇਹਨਾਂ ਰੂਪਾਂ ਨੂੰ ਧਾਰਨ ਕਰ ਲੈਂਦੇ ਹਨ।
ਬ੍ਰਹਮ ਸਰੂਪ ਸਤੁਰਿਆ ਜੀਵੈ, ਈਸ਼ਰ ਤੁਰਿਆ ਬ੍ਰਹਮ ਸਰੂਪ।
ਪਰ ਇਹਨਾਂ ਸਾਰੀਆਂ ਦਾ ਮੂਲ ਹੈ ਤੁਰਿਆ, ਜੀਵ ਦਾ ਵੀ ਮੂਲ ਤੁਰਿਆ ਹੈ ਤੇ ਈਸ਼ਵਰ ਦਾ ਮੂਲ ਵੀ ਤੁਰਿਆ ਹੈ, ਕਿਉਂਕਿ ਚੱਲੇ ਆਪਾਂ ਪਿੱਛੋਂ ਸਾਰੇ ਇੱਕ ਥਾਂ ਤੋਂ ਹੀ ਹੋਏ ਹਾਂ, ਭਾਵੇਂ ਉਹ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਭਾਵੇਂ ਆਮ ਜੀਵ ਨੇ, ਸਾਰੇ ਜਣੇ ਆਪਾਂ ਹਾਂ ਤਾਂ ਇੱਕ ਥਾਂ ਦੀ ਉਪਜੀ ਆ ਨਾ, ਓਂਕਾਰ ਤੋਂ ਹੀ ਸਾਰੇ ਪੈਦਾ ਹੋਏ ਨੇ। ਫਰਕ ਸਿਰਫ ਇੰਨਾ ਹੈ ਕਿ ਜਿਵੇਂ ਆਪਾਂ ਕਿਸੇ ਨੂੰ ਕਹੀਏ ਵੀ ਆਹ ਚੀਜ਼ ਇੱਕੋ ਹੀ ਰੂਪ ਹੈ, ਇਹ 1000 ਰੁਪਏ ਦੀ ਕਹੀ ਜਾਂਦੇ ਹੋ, ਇਹ ਚੀਜ਼ ਜਿਹੜੀ ਆ ਇਹ 500 ਦੀ ਕਹੀ ਜਾਂਦੇ ਹੋ, ਤੇ ਇਹ ਤੁਸੀਂ 100 ਰੁਪਏ ਦੀ ਕਹੀ ਜਾਂਦੇ ਹੋ, ਤੇ ਇਹ ਹੈ ਸਾਰਾ ਦੇਖਣ ਨੂੰ ਇੱਕੋ ਜਿਹਾ ਲੱਗਦਾ। ਉਹ ਕਹਿੰਦੇ ਮਟੀਰੀਅਲ ਦਾ ਫਰਕ ਹੈ, ਇਹ ਮਟੀਰੀਅਲ ਦਾ ਹੀ ਫਰਕ ਹੈ। ਆਹ ਜਿਹੜੀ 1000 ਰੁਪਏ ਵਾਲੀ ਹੈ, ਇਹ ਤਾਂ ਤੁਸੀਂ ਭਾਵੇਂ ਸਿੱਟੀ ਜਾਓ, ਮਰੋੜੀ ਜਾਓ, ਤੋੜੀ ਜਾਓ, ਇਹਨੂੰ ਕੱਖ ਨਹੀਂ ਹੁੰਦਾ, ਇਹ ਸ਼ੁੱਧ ਮਟੀਰੀਅਲ ਹੈ ਇਹਦੇ ਚ। ਆਹ 500 ਰੁਪਏ ਵਾਲੀ ਜਿਹੜੀ ਆ, ਇਹਦੇ ਥੋੜਾ ਮਟੀਰੀਅਲ ਹੈ, ਠੀਕ ਠੀਕ ਹੈ। ਆਹ 100 ਰੁਪਏ ਵਾਲਾ ਤਾਂ ਸਾਡੀ ਕੋਈ ਗਰੰਟੀ ਨਹੀਂ, ਘਰ ਜਾਂਦੀ ਟੁੱਟ ਜੇ ਭਾਵੇਂ ਇਹ। ਆਪਾਂ ਵੀ ਇਸੇ ਤਰ੍ਹਾਂ ਤੁਰੀਆ ਚ ਪੈਦਾ ਹੋਏ ਵੇ ਹੈ, ਇਹ ਜਿਹੜੇ ਈਸ਼ਵਰ ਤੋਂ ਪੈਦਾ ਹੋਏ ਬ੍ਰਹਮਾ ਵਿਸ਼ਨੂੰ ਮਹੇਸ਼ ਹੁਣੀ, ਇਹ ਸਾਰਿਆਂ ਨਾਲੋਂ ਉੱਪਰ ਨੇ, ਜੀਵ ਚ ਜੀਵ ਕੋਟੀ ਚ ਆ ਜਾਂਦੇ ਨੇ ਜਾਂ ਦੇਵ ਕੋਟੀ ਚ ਆ ਜਾਂਦੇ ਨੇ। ਉਦੋਂ ਬਾਅਦ ਆਪਾਂ ਆ ਜਾਂਦੇ ਹਾਂ, ਫਿਰ ਦੇਵਤਿਆਂ ਤੋਂ ਬਾਅਦ ਮਨੁੱਖ ਆ ਜਾਂਦੇ ਹਾਂ, ਆਪਾਂ 500 ਵਾਲਿਆਂ ਚ ਆ ਜਾਂਦੇ ਹਾਂ, ਤੇ ਮਨੁੱਖਾਂ ਤੋਂ ਬਾਅਦ ਫਿਰ ਹੋਰ ਜੁਨੀ ਆ ਜਾਂਦੀਆਂ, ਫਿਰ ਦੈਂਤ ਆ ਜਾਂਦੇ ਨੇ। ਇਸੇ ਤਰੀਕੇ ਨਾਲ ਜਿਉਂ ਜਿਉਂ ਇਹ ਹੁਣ ਸਮਝਾਉਣਾ ਜਾਂ ਲੰਮਾ ਚੱਕਰ ਪੈ ਜਾਂਦਾ, ਫਿਰ ਕਈ ਕਹਿੰਦੇ ਤੁਸੀਂ ਬਹੁਤ ਜ਼ਿਆਦਾ ਵਿਸਥਾਰ ਕਰੋ, ਸਾਡੀ ਸਮਝ ਨਹੀਂ ਆਇਆ, ਸੁਣਨਾ ਤਾਂ ਹੁਣ ਤੁਹਾਨੂੰ ਪੈਣਾ ਹੀ, ਜੇ ਆ ਗਏ ਤਾਂ ਹੁਣ ਸੁਣਨਾ ਹੀ ਪੈਣਾ ਇਹ। ਤੇ ਇਸ ਕਰਕੇ ਕਹਿੰਦੇ ਨੇ ਦੇਖੋ ਇਹ ਸਮਝਾਉਣ ਵਿੱਚ ਇੰਨਾ ਕੀ ਆ, ਜਿਹੜਾ ਤਾਂ ਆਪਾਂ ਕਿਹਾ ਸੀ ਸ਼ੁੱਧ ਸਰੂਪ ਹੈ ਮਾਇਆ, ਮਾਇਆ ਦੇ ਨਾਲ ਜਮਾ ਹੈ ਸ਼ੁੱਧ ਸਤੋ ਗੁਣ, ਉਹਦੇ ਵਿੱਚ ਪੈ ਗਈ ਪਰਮੇਸ਼ਰ ਦੀ ਜੋਤ, ਉਹ ਬਣ ਗਿਆ ਈਸ਼ਵਰ। ਹੁਣ ਇੱਕ ਬਿਲਕੁਲ ਸ਼ੁੱਧ ਦੇ ਨਾਲ ਜਮਾ ਨਾਲ ਜੁੜ ਗਿਆ ਰਜੋ ਗੁਣ, ਉਹ ਰਜੋ ਗੁਣ ਕਰਕੇ ਫਿਰ ਅੱਗੇ ਦੇਵਤੇ ਜਨਮ ਲੈ ਲੈਂਦੇ ਨੇ, ਰਜੋ ਗੁਣ ਦੇ ਵਿੱਚ ਫਿਰ ਤਮੋ ਗੁਣ ਮਿਲ ਜਾਂਦਾ ਆ ਕੇ, ਉਹ ਤਮੋ ਗੁਣ ਮਿਲਣੇ ਕਰਕੇ ਜੀਵ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੀਆਂ ਅੱਗੇ ਅੱਗੇ ਜਾਤੀਆਂ ਬਣਦੀਆਂ, ਸਾਡੇ ਸੁਭਾਅ ਬਣਦੇ ਨੇ, ਜਿਹੜਾ ਬਿਲਕੁਲ ਹੀ 100% ਦੇ ਵਿੱਚ 90 ਗੁਣਾ ਜਿਹਦੇ ਵਿੱਚ ਤਮੋ ਗੁਣ ਹੁੰਦਾ, ਉਹਨਾਂ ਨੂੰ ਜੀਵਾਂ ਨੂੰ ਫਿਰ ਆ ਡੰਗਰਾਂ ਦੀਆਂ ਜੁੰਨੀਆਂ ਮਿਲਦੀਆਂ ਜਾ ਕੇ, ਜਰਾ
ਇਸੇ ਤਰੀਕੇ ਨਾਲ ਅੱਗੇ 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 ਇਹਨਾਂ ਦੀ ਵੰਡ ਹੁੰਦੀ ਰਹਿੰਦੀ ਹੈ।
ਈਸ਼ਰ ਜੀਵ ਏਕੈਮ ਜਾਨੋ,
ਇਸ ਕਰਕੇ ਈਸ਼ਵਰ ਅਤੇ ਜੀਵ ਹੈ ਦੋਵੇਂ ਇੱਕੋ ਹੀ ਰੂਪ। ਇਸੇ ਕਰਕੇ ਆਪਾਂ ਕਥਾ ਚ ਕਈ ਵਾਰ ਕਹਿੰਦੇ ਜੀਵ ਅਤੇ ਈਸ਼ ਦੀ ਏਕਤਾ ਕਰਨੀ ਹੈ। ਏਕਤਾ ਕਿਵੇਂ ਕਰੀਏ, ਇਹਨਾਂ ਦੀ ਏਕਤਾ ਕਿਵੇਂ ਹੋ ਸਕਦੀ ਹੈ? ਜੀਵ ਤਾਂ ਇੰਨਾ ਮਲੀਨ ਹੋਇਆ ਬੈਠਾ ਵਿਸ਼ਿਆਂ ਵਿਕਾਰਾਂ ਵਿੱਚ, ਈਸ਼ਵਰ ਸ਼ੁੱਧ ਹੈ ਬਿਲਕੁਲ, ਤੇ ਆਪਾਂ ਨੇ ਇਹਦੀ ਸ਼ੁੱਧਤਾ ਨੂੰ ਕਿਵੇਂ ਲਿਆਉਣਾ? ਵਾਹਿਗੁਰੂ 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 ਕਰਕੇ ਆਪਣੇ ਆਪ ਨੂੰ ਜੀਵ ਪੁਣੇ ਵਿੱਚੋਂ ਕੱਢ ਕੇ ਈਸ਼ਵਰ ਤੱਕ ਲੈ ਜਾਣਾ, ਈਸ਼ਵਰ ਤੋਂ ਅੱਗੇ ਆਪੇ ਹੀ ਕਿਰਪਾ ਹੋ ਜਾਣੀ ਹੈ। ਇਸ ਕਰਕੇ ਦੋਨੋਂ ਜਾਣੇ ਇਹ ਤੁਰਿਆ ਦਾ ਰੂਪ ਨੇ ਜਿਹੜੇ ਪਿੱਛੇ ਸੁਣਾ ਕੇ ਆਏ ਨਾ, ਇਹਨਾਂ ਦਾ ਰੂਪ ਇਹ ਤੁਰਿਆ ਦਾ ਰੂਪ ਦੋਵੇਂ ਜਾਣੇ ਈਸ਼ਵਰ ਹੈ। ਚਾਹੇ ਉਹ ਫਿਰ ਈਸ਼ਵਰ ਤੋਂ ਅੱਗੇ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਚਾਹੇ ਉਹ 33 ਕਰੋੜ ਦੇਵਤਾ ਹੈ, ਉਦੋਂ ਅੱਗੇ ਮਨੁੱਖਾਂ ਦੀ ਜੁਨੀ ਆ ਜਾਂਦੀ ਹੈ। ਇੱਕ ਪਾਸੇ ਤਮੋ ਗੁਣੀ ਦੈਂਤ ਨਿਕਲ ਜਾਂਦੇ ਨੇ, ਤਮੋ ਗੁਣ ਤੋਂ ਫਿਰ ਕਈ ਕੁਛ ਬਣਾਇਆ, ਅੱਗੇ ਰਜੋ ਗੁਣੀਆਂ ਤੋਂ ਇੱਕ ਬਣਾਇਆ, ਫਿਰ ਸਤੋ ਗੁਣੀਆਂ ਤੋਂ ਵਿਸ਼ਨੂੰ ਨੂੰ ਬਣਾਤਾ, ਤੇ ਇਸੇ ਪ੍ਰਕਾਰ ਜਿਹੜਾ ਰਜੋ ਗੁਣੀ ਸੀ ਇਹ ਬ੍ਰਹਮਾ ਨੂੰ ਬਣਾਤਾ, ਤਮੋ ਗੁਣੀ ਸ਼ਿਵਜੀ ਨੂੰ ਬਣਾਤਾ, ਇਹ ਮਾਰਨ ਤੇ ਲੱਗਿਆ ਹੁੰਦਾ ਜਦੋਂ ਹੁਕਮ ਹੋ ਜਾਂਦਾ ਅਕਾਲ ਪੁਰਖ ਦਾ। ਇਸੇ ਤਰ੍ਹਾਂ ਜੀਵ ਦੀਆਂ ਅਵਸਥਾਵਾਂ ਬਣਦੀਆਂ ਹਨ ਅੱਗੇ।
ਸਾਖੀ ਕੋ ਸਰੂਪ ਨਿਰਵਿਕਲਪ,
ਇਹ ਜਿਹੜਾ ਸਾਖੀ ਦਾ ਆਤਮਾ ਦਾ ਸਰੂਪ ਹੈ ਇਹ ਨਿਰਵਿਕਲਪ ਹੈ। ਸਾਖੀ ਜਿਹੜੀ ਆਤਮਾ ਨਾ ਸਾਡੀ, ਇਹ ਨਿਰਵਿਕਲਪ ਵਿੱਚ ਵਰਤਦੀ ਹੈ। ਆਤਮਾ ਤਾਂ ਇੰਨਾ ਆਨੰਦਮਈ ਹੈ, ਉਹ ਬੰਦੇ ਨੂੰ ਫਿਰ ਜਾ ਕੇ ਹਿਲਾਓ ਤਾਂ ਤੁਸੀਂ ਵੀ ਹਿੱਲ ਭਾਈ, ਬਾਬਾ ਮੋਹਨ ਜੀ ਤੋਂ ਪੋਥੀਆਂ ਲੈਣ ਗਏ, ਭਾਈ ਗੁਰਦਾਸ ਜੀ ਤਾਂ ਦਰਵਾਜੇ ਦਰੂਜੇ ਖੜਕਾ ਕੇ ਮੁੜ ਆਏ, ਉਹ ਹੁਣ ਤਾਹਾਂ ਚੜੀ ਸੀ ਅਵਸਥਾ। ਫਿਰ ਉਦੋਂ ਬਾਅਦ ਬਾਬਾ ਬੁੱਢਾ ਜੀ ਨੇ ਜਾ ਕੇ ਦਰਵਾਜੇ ਹੀ ਪੱਟ ਤੇ, ਉਸ ਵਕਤ ਭੱਜੇ ਆਏ ਬਾਬਾ ਮੋਹਰੀ ਜੀ ਹੋਣੀ, ਕਹਿੰਦੇ ਦੇਖਿਓ ਕਿਤੇ ਸਰਾਪ ਨਾ ਦੇ ਦੇਣ, ਫਿਰ ਚਲੇ ਗਏ। ਫਿਰ ਆਪ ਪਾਤਸ਼ਾਹ ਆਏ, ਫਿਰ ਜਦ ਕੀਰਤਨ ਕੀਤਾ ਨਾ, ਸ਼ਬਦ ਦਾ ਅਭਿਆਸ ਉੱਥੇ ਬਹਿ ਕੇ ਸ਼ਬਦ ਪੜਿਆ, ਉਹ ਸ਼ਬਦ ਦੇ ਨਾਲ ਉੱਤੋਂ ਉਤਰਿਆ ਥੱਲੇ ਨੂੰ ਅਵਸਥਾ, ਫਿਰ ਉਤਰਦਿਆਂ ਫਿਰ ਸਰੀਰ ਦੀ ਸੋਝੀ ਹੋ ਆਈ, ਕਹਿੰਦੇ ਕੌਣ ਕੀਰਤਨ ਕਰ ਰਿਹਾ? ਕਹਿੰਦੇ ਗੁਰੂ ਅਰਜਨ ਦੇਵ ਜੀ। ਫਿਰ ਉੱਠੇ ਜਾ ਕੇ ਕਿਤੇ, ਤੇ ਇਸ ਕਰਕੇ ਉਹ ਜਿਹੜਾ ਨਾ ਜੀਵ ਜਦੋਂ ਨਿਰਵਿਕਲਪ ਸਮਾਧੀ ਵਿੱਚ ਚਲਿਆ ਜਾਂਦਾ ਤਾਂ ਆਨੰਦ ਦੀ ਹੱਦ ਮੁੱਕ ਜਾਂਦੀ, ਉੱਥੇ ਇਤਨਾ ਆਨੰਦ ਆ ਜਾਂਦਾ, ਨਾ ਕੁਛ ਖਾਣ ਨੂੰ ਜੀ ਕਰੇ, ਨਾ ਪੀਣ ਨੂੰ ਜੀ ਕਰੇ, ਫਿਰ ਤਾਂ ਇੱਕੋ ਹੀ ਗੱਲ ਕਹਿੰਦਾ, ਹੇ ਵਾਹਿਗੁਰੂ ਕਿਰਪਾ ਕਰ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ,
ਦੋਹੇ ਰਾ ਸੋ ਬ੍ਰਹਮ ਕੇ ਸੋ ਮਿਲਿਓ, ਨੈ ਨਿਆਰੋ ਨੈ ਕੇ ਸਾਥ।
ਇਸ ਕਰਕੇ ਉਹ ਬ੍ਰਹਮ ਕਿਹਦੇ ਨਾਲ ਮਿਲਿਆ? ਸਾਰਿਆਂ ਨਾਲ ਹੀ ਮਿਲਿਆ, ਨਾ ਉਹ ਵੱਖਰਾ ਸਾਤੋਂ ਤੇ ਨਾ ਅਸੀਂ ਉਹ ਤੋਂ ਵੱਖਰੇ ਹੈ, ਨਾ ਉਹਨੂੰ ਇਹ ਕਹਿ ਸਕਦੇ ਹੋ ਕਿ ਸਾਤੋਂ ਦੂਰ ਹੈ, ਉਹ ਸਾਡੇ ਤੋਂ ਦੂਰ ਵੀ ਨਹੀਂ ਹੈ, ਸਾਡੇ ਦੇਖਣ ਨੂੰ ਨੇੜੇ ਵੀ ਨਹੀਂ ਲੱਗਦਾ। ਇਉਂ ਇਸ ਕਰਕੇ ਸਾਰੇ ਜਾਣੇ ਕਹਿੰਦੇ ਨੇ, ਗਾਵੈ ਕੋ ਵੇਖੈ ਹਾਦਰਾ ਹਦੂਰ, ਕੋਈ ਕਹਿੰਦਾ ਬਿਲਕੁਲ ਨੇੜੇ ਹੈ, ਗਾਵੈ ਕੋ ਜਾਪੈ ਦਿਸੈ ਦੂਰ, ਇਹ ਸਾਰਿਆਂ ਵਿੱਚ ਮਿਲਿਆ ਹੋਇਆ ਵੀ ਹੈ ਤੇ ਨਿਰਲੇਪ ਵੀ ਹੈ।
ਨਿਰਵਿਕਲਪ ਸੋ ਬ੍ਰਹਮ ਹੈ, ਉਰ ਜਨਾਏ ਗੁਰਨਾਥ,
ਕਹਿੰਦੇ ਇਹ ਉਰ ਹਿਰਦੇ ਵਿੱਚ ਜਣਾਉਂਦੇ ਨੇ ਗੁਰੂ ਮਾਲਕ ਜਿਹਨੂੰ ਜਣਾ ਦੇਣ ਕਿ ਉਹ ਜਿਹੜਾ ਹੈ ਨਾ ਨਿਰਵਿਕਲਪ ਸੋ ਬ੍ਰਹਮ ਹੈ, ਉਹ ਬ੍ਰਹਮ ਹੀ ਕੇਵਲ ਨਿਰਵਿਕਲਪ ਹੈ, ਉਹਦੇ ਵਿੱਚ ਕੋਈ ਸੰਕਲਪ ਨਹੀਂ ਉੱਠਦਾ। ਗਿਣਤੀ ਤਾਂ ਆਪਾਂ ਨਹੀਂ ਕਰ ਸਕਦੇ ਕਿਉਂਕਿ ਉੱਥੇ ਗਿਣਤੀ ਮਿਣਤੀ ਹੈ ਨਹੀਂ, ਪਰ ਅੰਦਾਜ਼ਨ ਇੱਕ ਗੱਲ ਲਾ ਲਓ ਬਈ, ਜਦੋਂ ਆਪਣੇ ਚਾਰ ਯੁੱਗ ਲੰਘ ਜਾਂਦੇ ਨੇ ਫਿਰ ਇਹ ਜੀ ਇਹਨੂੰ ਇੱਕ ਚੌਂਕੜੀ ਕਹਿੰਦੇ, ਚਾਰ ਯੁੱਗਾਂ ਦਾ ਇੱਕ ਚੌਂਕੜੀ ਬਣ ਗਈ, ਜਦੋਂ ਇਹ ਜੇ 10 ਚੌਂਕੜੀਆਂ ਲੰਘ ਜਾਣ ਤਾਂ ਇੱਕ ਕਲਪ ਬਣਦਾ ਹੈ। ਹੁਣ ਅਰਬਾਂ ਖਰਬਾਂ ਕਲਪਾਂ ਤੋਂ ਬਾਅਦ ਕਿਤੇ ਜਾ ਕੇ ਪਰਮੇਸ਼ਰ ਨੂੰ, ਇਹ ਵੀ ਅੰਦਾਜ਼ਾ ਜਿਹਾ ਲਾ ਰਹੇ ਹਾਂ ਆਪਾਂ, ਵੈਸੇ ਉਹ ਠੀਕ ਨਹੀਂ ਹੈ ਗੱਲ ਕਿਉਂਕਿ ਉੱਥੇ ਤਾਂ ਸਮਾਂ ਨਹੀਂ ਨਾ ਹੈ ਪਰਮੇਸ਼ਰ ਵਿੱਚ, ਕਦੇ ਜਾ ਕੇ ਸੰਕਲਪ ਹੋਇਆ ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਨਿਰਵਿਕਲਪ ਹੀ ਰਹਿੰਦੇ ਨੇ ਉਹ, ਹੁਣ ਵੀ ਨਿਰਵਿਕਲਪ ਹੀ ਬੈਠੇ ਨੇ, ਜਿੱਦਣ ਕਿਤੇ ਖਿਆਲ ਆ ਗਿਆ ਵੀ ਚਲੋ ਛੱਡੋ ਪਰੇ, ਉਦੋਂ ਹੀ ਆਪਾਂ ਸਭ ਕੁਛ ਹੀ ਖਤਮ ਹੋ ਜਾਣਾ, ਬ੍ਰਹਿਮੰਡ ਸਾਰਾ ਹੀ ਮੁੱਕ ਜਾਣਾ, ਤੱਤਾਂ ਚ ਸਾਰੇ ਤੱਤ ਲੀਨ ਹੋ ਜਾਣੇ ਨੇ। ਇਹ ਨਿਰਵਿਕਲਪ ਹੈ ਸਮਾਧੀ, ਨਿਰਵਿਕਲਪ ਸਮਾਧੀ ਵਿੱਚ ਬੰਦਾ 7 ਦਿਨ ਤੋਂ ਵੱਧ ਨਹੀਂ ਜਿਉਂਦਾ, 7 ਦਿਨਾਂ ਬਾਅਦ ਉਹ ਸਰੀਰ ਛੱਡ ਜਾਂਦਾ। ਇਸ ਕਰਕੇ ਕੋਈ ਕੋਈ ਬ੍ਰਹਮ ਗਿਆਨੀ ਨਿਰਵਿਕਲਪ ਸਮਾਧੀ ਤੱਕ ਜਾਂਦਾ, ਨਹੀਂ ਤਾਂ ਅਕਾਲ ਪੁਰਖ ਵਾਹਿਗੁਰੂ ਨਿਰਵਿਕਲਪ ਸਮਾਧੀ ਵਿੱਚ ਰਹਿੰਦੇ ਹਨ।
ਬ੍ਰਹਮ ਰੂਪ ਆਨੰਦ ਹੈ, ਆਨੰਦ ਸੋ ਬ੍ਰਹਮ ਰੂਪ,
ਬ੍ਰਹਮ ਰੂਪ ਆਨੰਦ ਹੈ ਤੇ ਆਨੰਦ ਉਹ ਬ੍ਰਹਮ ਹੈ, ਦੋਨੋਂ ਇੱਕੋ ਰੂਪ ਨੇ। ਜੇ ਕੋਈ ਨਾਮ ਕਿਉਂ ਰੱਖਿਆ ਸ੍ਰੀ आनंदपुर साहिब, क्योंकि आनंद तो इत्थे आ पाया होया सी, इसे करके तो आनंद नाम रखिया। हजूर साहिब कदे सोचा हजूर साहब क्यों नाम रखिया? ये सारिया चीजा हरिमंदर साहब क्यों नाम रखिया? ये सारिया चीजा इसे चीन तो जनाउंदिया ने कि आनंद ब्रह्म है ते ब्रह्म ही आनंद है। ये दोनों चीजा एक ही रूप ने, उसे दा नाम ही आनंद है।
जिस जाने बंधन कटै मिटे अंद तम कूप।
जिस ब्रह्म नूं अकाल पुरख नूं जाने करके साडे बंधन कटे जांदे ने, आपां नूं समझ पै जांदी है अंदर जिहड़े अपना ना अंध तम कूप, अंध अग्ञानता दा तम हनेरा, कूप जिहड़ा हुंदा खूह गाले बहुत डूंघे खूही विच कोई बंदा डिग पवे ना ते होवे उपरों नेरा ते बुरा हाल हो जांदा उहदा, उत्थे तां इन्ना अग्ञानता दा नेरा। इसे प्रकार आपां वी अन्ने खूह च डिगे होए हैं। और अज ही पातशाह ने श्री मुखवाक बख्शिया, अमंदले अंध बिखरै बिखराते क्यों चल है गुर चाली, सतगुर दया करे सुखदाता हम लावै आपन पाली, गुरसिख मीत चलो गुर चाली, जो गुर कहे सोई भल मानो, हर हर कथा निराली। ऐसी निराली कथा महाराज ने बख्शिश की है। इको वार नहीं साध संघ जी ज्ञान हुंदा है, तो गल थोड़ी भी ठीक है, ये साखी ठीक रहनी। ये गुरुद्वारा मोती बाग साहब कथा की सी बहुत साल पहला, तो उदो भी संगत कहनी सी एक ही शुरू कर लिया, माइया बुजुर्ग कहने वो सानू तो वो ठीक है साखियां। मैं कहा जे सारी जिंदगी साखी सुनते रहे ताइयों तुसीं कामयाब नहीं होए। साखी ये जिहड़ी ज्ञान वाली चीज है, जे बंदा सारी जिंदगी दाल रोटी खांदा रहे ते घ्यो ना खावे बदाम ना खावे तो फायदा की? फिर ताकत कितों आऊगी? उदा तो कहने विटामिन खाने चाहिए ने। यह हम विटामिन रूपी कथा है, यह ताकत वाली कथा है, यह थोनू इन्ना ज्ञान दे देगी कि सधारण बंदा थोड़े सामने नहीं फिर खड़ सकता। नाले थोनू यह भी पता लग जूगा कि आपां अंदर साडे सिस्टम कितना वड्डा है, ते नाले यह भी पता लग जूगा कि आपां बाणी क्यों पढ़ते हैं, यह भी आपां नूं पता लग जूगा कि आपां क्यों रोज कहने वाहे गुरु
वाहे गुरु वाहे गुरु।